ਸਤਨਾਮ ਵਾਹਿਗੁਰੂ ਸਾਹਿਬ ਜੀਓ। ਗੁਜਰੀ ਮਹੱਲਾ ਪਹਿਲਾ, ਘਰ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਭਗਤ ਪ੍ਰੇਮ ਆਰਾਧਿਤੰ ਸੱਚ ਪਿਆਸ ਪਰਮ ਹਿਤੰ, ਬਿਲਲਾਪ ਬਿਲਲ ਬਿਨੰਤੀਆ ਸੁਖ ਭਾਏ ਚਿਤ ਹਿਤੰ। ਭਗਤ ਪ੍ਰੇਮ ਆਰਾਧਿਤੰ ਸੱਚ ਪਿਆਸ ਪਰਮ ਹਿਤੰ, ਬਿਲਲਾਪ ਬਿਲਲ ਬਿਨੰਤੀਆ ਸੁਖ ਭਾਏ ਚਿਤ ਹਿਤੰ। ਜਪ ਮਨ ਨਾਮ ਹਰ ਸਰਣੀ, ਸੰਸਾਰ ਸਾਗਰ ਤਾਰ ਤਾਰਣ, ਰਾਮ ਨਾਮ ਕਰ ਕਰਣੀ ਰਹਾਉ। ਏ ਮਨ ਮਿਰਤ ਸੁਭ ਚਿੰਤੰ, ਗੁਰ ਸ਼ਬਦ ਹਰ ਰਮਣ, ਮਤ ਤਤ ਗਿਆਨੰ ਕਲਿਆਣ ਨਿਧਾਨੰ, ਹਰ ਨਾਮ ਮਨ ਰਮਣੰ। ਏ ਮਨ ਮਿਰਤ ਸੁਭ ਚਿੰਤੰ, ਗੁਰ ਸ਼ਬਦ ਹਰ ਰਮਣੰ, ਮਤ ਤਤ ਗਿਆਨੰ ਕਲਿਆਣ ਨਿਧਾਨੰ, ਹਰ ਨਾਮ ਮਨ ਰਮਣੰ। ਗੁਜਰੀ ਮਹੱਲਾ ਪਹਿਲਾ, ਘਰ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਭਗਤ ਪ੍ਰੇਮ ਆਰਾਧਿਤੰ ਸੱਚ ਪਿਆਸ ਪਰਮ ਹਿਤੰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਪਾਵਨ ਗੁਰੂ ਨਾਨਕ ਸਰੂਪ ਧਾਰਨ ਕੀਤਾ ਹੈ, ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰਿਆਕਾਰ ਜੋਤ ਜਗ ਮੰਡਲ ਕਰਿਓ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਸਾਧ ਸੰਗਤ ਅਤੇ ਸਤਿਗੁਰੂ ਦੀ ਬਾਣੀ, ਇਹ ਦੋ ਬਹੁਤ ਹੀ ਅਮੋਲਕ ਦਾਤਾਂ ਸਾਨੂੰ ਬਖਸ਼ਿਸ਼ ਕੀਤੀਆਂ ਹਨ। ਸਾਧ ਸੰਗਤ ਇੱਕ ਕਿਲ੍ਹਾ ਹੈ ਜਿਸ ਦੇ ਵਿੱਚ ਆ ਕੇ ਹਰ ਦੁੱਖ ਦੁਸ਼ਮਣ ਦਾ ਡਰ ਦੂਰ ਹੋ ਜਾਂਦਾ ਹੈ। ਇੱਥੋਂ ਤੱਕ ਵੀ ਹਜ਼ੂਰ ਨੇ ਲਿਖਿਆ ਹੈ, ਜਹਿ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਹੁਣਾ ਹੋਣਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਈਓ ਦੂਤ। ਜਿਹੜਾ ਮਨੁੱਖ ਸਾਧ ਸੰਗਤ ਵਿੱਚ ਆ ਜਾਂਦਾ ਹੈ ਉਹਦੇ ਨੇੜੇ ਜਮਦੂਤ ਵੀ ਨਹੀਂ ਆ ਸਕਦਾ, ਕਿਉਂਕਿ ਸਾਧ ਸੰਗਤ ਇੱਕ ਉਹ ਕਿਲ੍ਹਾ ਹੈ ਜਿਸ ਦੀ ਓਟ ਲੈ ਕੇ ਅਸੀਂ ਅੰਦਰੂਨੀ ਅਤੇ ਬਹਿਰੂਨੀ ਇਸ ਦੁਨੀਆਂ ਦੇ ਅਤੇ ਦਰਗਾਹ ਦੇ ਦੁਸ਼ਮਣਾਂ ਦੇ ਪੈ ਤੋਂ ਬਚ ਸਕੀਦਾ ਹੈ। ਦੂਸਰੀ, ਸਤਿਗੁਰੂ ਨੇ ਦਾਤ ਬਖਸ਼ਿਸ਼ ਕੀਤੀ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ, ਜੀਤ ਲਏ ਓਏ ਮਹਾਂ ਵਿਖਾਦੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਇੱਕ ਐਸੀ ਅਮੋਲਕ ਦਾਤ ਹੈ, ਇੱਕ ਐਸਾ ਹਥਿਆਰ ਹੈ, ਇੱਕ ਐਸਾ ਸ਼ਾਸਤਰ ਹੈ। ਜੀਤ ਲਏ ਓਏ ਮਹਾਂ ਵਿਖਾਦੀ ਸਹਿਜ ਸੁਹੇਲੀ ਬਾਣੀ, ਕਹੋ ਨਾਨਕ ਮਨ ਪਇਆ ਪ੍ਰਗਾਸਾ ਪਾਇਆ ਪਦ ਨਿਰਬਾਣੀ। ਜਿਹੜੇ ਸਾਡੇ ਅਸਲੀ ਦੁਸ਼ਮਣ ਨੇ ਔਰ ਉਹ ਸਾਡੇ ਅੰਦਰ ਬੈਠੇ ਨੇ ਔਰ ਉਹਨਾਂ ਅੰਦਰਲੇ ਦੁਸ਼ਮਣਾਂ ਨੂੰ ਗੁਰਬਾਣੀ ਦੁਆਰਾ ਹੀ ਜਿੱਤਿਆ ਜਾ ਸਕਦਾ ਹੈ। ਕਲੀਆਂ ਵਾਲੇ ਪਾਤਸ਼ਾਹ ਨੇ ਗੁਰਸਿੱਖ ਨੂੰ ਸੰਤ ਸਿਪਾਹੀ ਦਾ ਰੁਤਬਾ ਪ੍ਰਦਾਨ ਕੀਤਾ ਹੈ ਤੇ ਨਾਲ ਸ਼ਾਸਤਰਾਂ ਦੀ ਵੀ ਮਹਿਮਾ ਸਮਝਾਈ। ਜਿਤੇ ਸ਼ਾਸਤਰ ਨਾਮੰ ਨਮਸਕਾਰ ਤਾਮੰ ਤੇ ਨਾਲ ਹੀ ਸਤਿਗੁਰੂ ਮਹਾਰਾਜ ਨੇ ਇਹ ਵੀ ਬਚਨ ਕੀਤੇ, ਸ੍ਰੀ ਗੁਰ ਭਣਿਓ ਗਰੀਬ ਨਿਵਾਜ, ਸ਼ਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾ ਨ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਇਹ ਜੋ ਬਚਨ ਨੇ ਕਲਗੀਧਰ ਪਾਤਸ਼ਾਹ ਦੇ, ਹਰ ਗੁਰਸਿੱਖ ਪ੍ਰਚਾਰਕ ਇਹਨਾਂ ਨੂੰ ਬਾਰ ਬਾਰ ਰਿਪੀਟ ਕਰਕੇ ਸੰਗਤਾਂ ਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਹੁੰਦੀ ਹੈ ਬਈ ਜਿਹੜੇ ਸ਼ਾਸਤਰ ਨੇ ਇਹਨਾਂ ਦੇ ਅਧੀਨ ਰਾਜ ਹੁੰਦਾ। ਜਿਹਦੇ ਕੋਲੇ ਵਧੀਆ ਸ਼ਾਸਤਰ ਨੇ, ਵਧੀਆ ਹਥਿਆਰ ਨੇ, ਉਹ ਦੁਸ਼ਮਣ ਨੂੰ ਜਿੱਤ ਸਕਦਾ ਹੈ। ਦੂਸਰੇ ਨੰਬਰ 'ਤੇ ਵਿਚਾਰ ਨੂੰ ਵੀ ਇੱਕ ਹਥਿਆਰ ਮੰਨਿਆ ਜਾਂਦਾ ਹੈ ਕਿਉਂਕਿ ਦੋ ਕਿਸਮ ਦੀ ਲੜਾਈ ਹੈ, ਇੱਕ ਹਥਿਆਰਾਂ ਦੀ ਲੜਾਈ ਹੁੰਦੀ, ਦੂਸਰੀ ਵਿਚਾਰਾਂ ਦੀ ਲੜਾਈ ਹੁੰਦੀ। ਵਿਚਾਰ ਵੀ ਇੱਕ ਸ਼ਸਤਰ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਵਿਚਾਰ ਦੀ ਲੜਾਈ ਲੜੀ। ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਵਿਚਾਰਾਂ ਦੇ ਨਾਲ ਨਾਲ ਸ਼ਸਤਰਾਂ ਦੀ ਲੜਾਈ ਵੀ ਆਰੰਭ ਹੋ ਗਈ, ਹਥਿਆਰਾਂ ਨਾਲ ਵੀ ਲੜਾਈ ਆਰੰਭ ਹੋਈ ਕਿਉਂਕਿ ਅੰਦਰੂਨੀ ਦੁਸ਼ਮਣਾਂ ਨੂੰ ਭਾਂਜ ਪਾਉਣ ਦੀ ਖਾਤਰ ਚੰਗੇ ਵਿਚਾਰਾਂ ਦੀ ਲੋੜ ਸੀ ਤੇ ਬਾਹਰਲੇ ਦੁਸ਼ਮਣਾਂ ਨੂੰ ਸਿੱਧੇ ਰਾਹ ਪਾਉਣ ਦੇ ਲਈ ਸ਼ਸਤਰ ਧਾਰਨ ਕਰਨ ਦੀ ਲੋੜ ਸੀ ਕਿਉਂਕਿ ਕਈ ਵਾਰੀ ਵਿਚਾਰ ਦਾ ਹਥਿਆਰ ਵੀ ਨਕਾਰਾ ਹੋ ਜਾਂਦਾ ਹੈ। ਕਈ ਐਸੇ ਦੁਸ਼ਟ ਲੋਕ ਹੁੰਦੇ ਨੇ ਜਿਹੜੇ ਕੋਈ ਦਲੀਲ ਅਪੀਲ ਨੂੰ ਸੁਣਦੇ ਹੀ ਨਹੀਂ। ਪਰ ਉਹਨਾਂ ਲਈ ਕਲਗੀਧਰ ਪਾਤਸ਼ਾਹ ਦਾ ਇਹ ਸੰਦੇਸ਼ ਹੈ, ਚੂੰ ਕਰ ਅਜ਼ਹਮਾ ਹੀਲ ਤੇ ਦਰ ਗੁਜਸ਼ਤ, ਹਲਾਲਾ ਸੰਬੁਰਦਨ ਬਾ ਸ਼ਮਸ਼ੀਰ ਦਸਤ। ਜਦੋਂ ਸ਼ਾਂਤੀ ਦੇ ਹੀਲੇ ਵਸੀਲੇ ਦਲੀਲ ਅਪੀਲ ਖਤਮ ਹੋ ਜਾਵੇ ਫਿਰ ਤਲਵਾਰ ਦੇ ਕਬਜ਼ੇ ਤੇ ਹੱਥ ਰੱਖਣਾ ਜਾਇਜ਼ ਹੁੰਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਹਿਲਾਂ ਵਿਚਾਰ ਦੀ ਲੜਾਈ ਲੜੀ ਤੇ ਵਿਚਾਰ ਜਿੱਥੇ ਕਾਰਗਰ ਸਿੱਧ ਨਹੀਂ ਹੋਇਆ ਫਿਰ ਉੱਥੇ ਹਥਿਆਰ ਚੁੱਕੇ। ਇਸ ਲਈ ਇਹ ਸਤਿਗੁਰੂ ਮਹਾਰਾਜ ਨੇ ਬਹੁਤ ਵੱਡਾ ਸਾਡੇ ਤੇ ਪਰਉਪਕਾਰ ਕੀਤਾ ਹੈ। ਜਿੱਥੋਂ ਤੱਕ ਗੁਰਬਾਣੀ ਦੇ ਵਿਚਾਰ ਰੂਪੀ ਹਥਿਆਰ ਦੀ ਗੱਲ ਹੈ ਔਰ ਇਹੋ ਜਿਹੇ ਵਧੀਆ ਵਿਚਾਰ ਹੋਰ ਕਿਸੇ ਵੀ ਧਰਮ ਦੇ ਕੋਲ ਨਹੀਂ ਹਨ। ਗਿਆਨ ਤੇ ਵਿਗਿਆਨ ਦੇ ਪੱਖ ਤੋਂ ਜਿਵੇਂ ਗੁਰਬਾਣੀ ਇਸ ਵੇਲੇ ਸਮੁੱਚੀ ਮਾਨਵਤਾ ਦੀ ਸਿਹਤ ਤੇ ਅਗਵਾਈ ਕਰ ਸਕਦੀ ਹੈ, ਹੋਰ ਕੋਈ ਧਰਮ ਗ੍ਰੰਥ ਇਸ ਦਾ ਮੁਕਾਬਲਾ ਨਹੀਂ ਕਰ ਸਕਦਾ। ਇਸੇ ਲਈ ਕਿਸੇ ਆਚਾਰੀਆਂ ਨੇ ਇਹ ਬਚਨ ਵੀ ਕਹੇ ਸਨ, ਉਹ ਕਿਹੜੀ ਚੀਜ਼ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈ, ਭਾਵ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਇੱਕ ਉਹ ਅਮੋਲਕ ਖਜ਼ਾਨਾ ਹੈ ਜਿਹਦੇ ਵਿੱਚ ਸਭ ਕੁਝ ਹੀ ਹੈ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਫਿਰ ਦੂਸਰਾ ਸਵਾਲ ਇਹ ਵੀ ਕੀਤਾ ਜਾਂਦਾ ਹੈ, ਉਹ ਕਿਹੜੀ ਚੀਜ਼ ਹੈ ਜਿਹੜੀ ਇਹਦੇ ਵਿੱਚ ਨਹੀਂ ਹੈ, ਇੱਕੋ ਹੀ ਚੀਜ਼ ਹੈ ਜਿਹੜੀ ਗੁਰਬਾਣੀ ਦੇ ਵਿੱਚ ਨਹੀਂ ਮਿਲਦੀ, ਉਹ ਕੀ ਹੈ? ਝੂਠ। ਝੂਠ ਇਹਦੇ ਵਿੱਚ ਬਿਲਕੁਲ ਨਹੀਂ ਹੈ। ਹੋਰ ਸੱਚ ਦੀ ਜਿੱਥੋਂ ਤੱਕ ਗੱਲ ਹੈ ਔਰ ਉਹ ਸੱਚੋਂ ਓਰ ਹੈ, ਸਭ ਕੋ ਉੱਪਰ ਸੱਚ ਆਚਾਰ ਤੇ ਸੱਚ ਦੀ ਵਿਆਖਿਆ, ਸੱਚ ਦੀ ਮਹਿਮਾ, ਸੱਚ ਦੀ ਵਡਿਆਈ ਸਤਿਗੁਰੂ ਨੇ ਬਾਣੀ ਵਿੱਚ ਬਿਆਨ ਕੀਤੀ ਹੈ। ਸੱਚ ਕੀ ਉਹ ਪਰਮਾਤਮਾ ਹੈ? ਪਰਮਾਤਮਾ ਦੀ ਸਿਫਤ ਸਲਾਹ ਹਜ਼ੂਰ ਨੇ ਬੇਅੰਤ ਬਾਣੀ ਵਿੱਚ ਉਚਾਰਨ ਕੀਤੀ ਹੈ। ਦੂਸਰੇ ਨੰਬਰ 'ਤੇ ਇਹਦੇ ਵਿੱਚ ਰਾਈ ਜਿੰਨਾ ਵੀ ਝੂਠ ਨਹੀਂ। ਇਸੇ ਲਈ ਇੱਕ ਹਿੰਦੁਸਤਾਨ ਦੇ ਪ੍ਰਸਿੱਧ ਵਿਦਵਾਨ ਸਵਾਮੀ ਸ਼੍ਰੀ ਰਾਮ ਜੀ ਨੇ ਇਹ ਗੱਲ ਆਖੀ ਸੀ। ਇਹ ਦੁਨੀਆਂ ਦੇ ਲੋਗੋ ਜੋ ਹੋਰ ਕਿਧਰੇ ਵੀ ਨਹੀਂ ਤੁਹਾਨੂੰ ਮਿਲ ਸਕਦਾ, ਉਹ ਤੁਸੀਂ ਗੁਰੂ ਨਾਨਕ ਦੇ ਘਰ ਆਓ, ਉਹ ਕੁਝ ਤੁਹਾਨੂੰ ਇੱਥੋਂ ਮਿਲ ਸਕਦਾ। ਨਾਲ ਦੂਸਰੀ ਗੱਲ ਇਹ ਵੀ ਆਖੀ, ਜੋ ਕੁਝ ਇੱਥੇ ਮਿਲ ਸਕਦਾ ਹੈ, ਹੋਰ ਤੁਸੀਂ ਕਿਧਰੇ ਵੀ ਚਲੇ ਜਾਓ, ਉਹ ਹੋਰ ਥਾਂ ਤੋਂ ਨਹੀਂ ਮਿਲ ਸਕੇਗਾ। ਇਹ ਹੈ ਗੁਰੂ ਘਰ ਦੀ ਮਹਾਨਤਾ, ਇਹ ਹੈ ਗੁਰਬਾਣੀ ਦੀ ਮਹਿਮਾ। ਸੋ ਆਪ ਸੰਗਤਾਂ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸੁਣ ਰਹੇ ਹੋ। ਗੁਰਬਾਣੀ ਵੀ ਇੱਕ ਹਥਿਆਰ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਵਿਚਾਰ ਦੇ ਨਾਲ ਲੜਾਈ ਲੜੀ, ਸ਼ਬਦ ਜਿੱਤੀ, ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਨਿਰਾਲਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਵਿਚਾਰਾਂ ਦੇ ਨਾਲ ਹੀ, ਸ਼ਬਦ ਦੀ ਸ਼ਕਤੀ ਨਾਲ ਹੀ ਸਿੱਧ ਮੰਡਲੀ ਤੇ ਜਿੱਤ ਪ੍ਰਾਪਤ ਕੀਤੀ, ਤੇ ਸ਼ਸਤਰਾਂ ਦੇ ਨਾਲ ਹੀ, ਵਿਚਾਰਾਂ ਦੇ ਨਾਲ ਹੀ, ਸ਼ਬਦ ਦੇ ਨਾਲ ਹੀ ਬੜੇ ਬੜੇ ਜ਼ਾਲਮਾਂ ਨੂੰ ਵੀ ਗੁਰੂ ਮਹਾਰਾਜ ਨੇ ਸਿੱਧੇ ਰਾਹ ਪਾਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ ਹੋਰ ਤੇ ਕੋਈ ਹਥਿਆਰ ਹੈ ਨਹੀਂ ਸੀ, ਕੇਵਲ ਬਾਣੀ, ਗੁਰੂ ਕਾ ਸ਼ਬਦ ਹੀ ਸਭ ਤੋਂ ਵੱਡਾ ਹਥਿਆਰ ਸੀ, ਜਿਸ ਦੇ ਨਾਲ ਮੱਕਾ ਮਦੀਨਾ ਸਭ ਨਵਾਇਆ। ਬਾਬੇ ਤਾਰੇ ਚਾਰ ਚੱਕ, ਨੌਖਣ ਪ੍ਰਿਥਵੀ ਸੱਚਾ ਢੋਆ। ਇਸ ਲਈ ਅਸੀਂ ਆਪਣੇ ਆਪ ਨੂੰ ਭਾਗਾਂ ਵਾਲੇ ਸਮਝੀਏ ਕਿ ਅਸੀਂ ਉਸ ਗੁਰੂ ਦੇ ਖਜ਼ਾਨੇ ਦੇ ਨਾਲ ਆਪਣੀ ਸਾਂਝ ਬਣਾ ਰਹੇ ਹਾਂ। ਸਤਿਗੁਰੂ ਮਿਹਰ ਕਾਰਨ ਆਪਾਂ ਇਸ ਗੁਰਬਾਣੀ ਦੇ ਨਾਲ ਐਸੀ ਪੀੜੀ ਗੰਢ ਪਾਉਣੀ ਹੈ, ਇਸ ਗੁਰਬਾਣੀ ਨੇ ਲੋਕ ਤੇ ਪ੍ਰਲੋਕ ਵਿੱਚ ਸਾਡੀ ਸਹਾਇਤਾ ਵੀ ਕਰਨੀ ਹੈ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਸੁਣ ਰਹੇ ਸੀ, ਇਸ ਸ਼ਬਦ ਦੇ ਅੰਦਰ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ, ਜਿਨ੍ਹਾਂ ਨੂੰ ਉਸ ਵੇਲੇ ਦੇ ਲੋਕੀ ਆਖਦੇ ਸਨ ਨਾਨਕ ਸ਼ਾਹ ਫਕੀਰ, ਹਿੰਦੂਆਂ ਦਾ ਗੁਰੂ, ਮੁਸਲਮਾਨਾਂ ਦਾ ਪੀਰ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਸਭ ਦੇ ਸਾਂਝੇ ਸਨ। ਇਸ ਲਈ ਜਗਤ ਗੁਰੂ ਦਾ ਖਿਤਾਬ ਕੇਵਲ ਤਾਂ ਕੇਵਲ ਧੰਨ ਗੁਰੂ ਨਾਨਕ ਦੇ ਮਹਾਰਾਜ ਨੂੰ ਹੀ ਮਿਲਿਆ ਹੈ, ਹੋਰ ਦੁਨੀਆਂ ਦੇ ਕਿਸੇ ਰਹਿਬਰ ਤੇ ਅਵਤਾਰ ਨੂੰ ਕਦੇ ਨਹੀਂ ਇਹ ਰੁਤਬਾ ਮਿਲ ਸਕਿਆ। ਬਾਅਦ ਵਿੱਚ ਭਾਵੇਂ ਉਹਨਾਂ ਦੇ ਅਨੁਯਾਈ ਜੋੜੀ ਜਾਣ, ਪਰ ਜਗਤ ਗੁਰੂ ਦਾ ਰੁਤਬਾ ਧੰਨ ਗੁਰੂ ਨਾਨਕ ਦੇ ਮਹਾਰਾਜ ਨੂੰ ਹੀ ਵਿਰਾਸਤ ਵਿੱਚ ਤੁਰਦਰਗਾਹੋਂ ਮਿਲਿਆ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਜਰੀ ਰਾਗ ਦੇ ਅੰਦਰ ਇਹ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਹਨ। ਕਰ ਚੌਥਾ, ਚੌਥੇ ਕਰ ਸੁਰਤਾਲ ਵਿੱਚ ਇਸ ਨੂੰ ਗਾਵਿਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਅੱਗੇ ਜੋ ਸਤਿਗੁਰੂ ਮਹਾਰਾਜ ਨੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ, ਔਰ ਇਹਦੀ ਜਿਹੜੀ ਭਾਸ਼ਾ ਹੈ, ਜਿਵੇਂ ਗਾਥਾ ਭਾਸ਼ਾ ਹੁੰਦੀ ਹੈ, ਜਾਂ ਅੱਗੇ ਸਲੋਕ ਸੰਸਕ੍ਰਿਤੀ ਮਹੱਲਾ ਪੰਜਵਾਂ ਦੇ ਲਿਖੇ ਮਿਲਦੇ ਨੇ, ਉਸੇ ਦੇ ਨਾਲ ਮਿਲਦੀ ਜੁਲਦੀ ਇਹ ਭਾਸ਼ਾ ਹੈ, ਜਿਸ ਨੂੰ ਵਿਦਵਾਨਾਂ ਨੇ ਪ੍ਰਾਕ੍ਰਿਤ ਵੀ ਆਖਿਆ ਹੈ। ਕੁਛ ਪ੍ਰਾਕ੍ਰਿਤ ਭਾਸ਼ਾ ਦੇ ਵਿੱਚ ਇਹ ਪਵਿੱਤਰ ਸ਼ਬਦ ਸਤਿਗੁਰੂ ਮਹਾਰਾਜ ਨੇ ਉਚਾਰਨ ਕੀਤਾ ਹੈ। ਰਹਾਉ ਦੀਆਂ ਪੰਕਤੀਆਂ ਹਨ, ਜਪ ਮਨ ਨਾਮ ਹਰ ਸਰਣੀ। ਸੰਸਾਰ ਸਾਗਰ ਤਾਰ ਤਾਰਨ, ਰਾਮ ਨਾਮ ਕਰ ਕਰਨੀ। ਰਹਾਉ ਮਨ ਨੂੰ ਸੰਬੋਧਨ ਕਰਕੇ, ਕਿਉਂਕਿ ਉੱਤਮ ਵਕਤੇ ਮਨ ਨੂੰ ਸੰਬੋਧਨ ਕਰਦੇ ਹਨ, ਮੱਧਮ ਵਕਤੇ ਕਿਸੇ ਵਿਅਕਤੀ ਦਾ ਨਾਮ ਲੈ ਕੇ ਉਹਨੂੰ ਉਪਦੇਸ਼ ਦਿੰਦੇ ਨੇ, ਤੇ ਨਖਿੱਧ ਵਕਤੇ ਅਨੁਕਤੀ ਦੁਆਰਾ ਉਪਦੇਸ਼ ਦਿੰਦੇ ਨੇ। ਅਨੁਕਤੀ ਤੋਂ ਮੁਰਾਦ ਹੈ, ਜਿਵੇਂ ਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਉਹ ਕੋਇਲ ਨੂੰ ਤਾਂ ਉਪਦੇਸ਼ ਨਹੀਂ ਦਿੱਤਾ ਗਿਆ, ਕਿਸੇ ਫਕੀਰ ਨੂੰ ਉਪਦੇਸ਼ ਦਿੱਤਾ ਜਾ ਰਿਹਾ ਸੀ। ਕੋਈ ਹੋਰ ਸ਼ਬਦ ਦੁਆਰਾ, ਅਨੁਕਤੀ ਦੁਆਰਾ ਵੀ ਉਪਦੇਸ਼ ਦਿੱਤੇ ਜਾਂਦੇ ਨੇ, ਉਹ ਨਖਿੱਧ ਬਖਤੀ ਦਾ ਕੰਮ ਹੁੰਦਾ ਹੈ। ਪਰ ਸਤਿਗੁਰੂ ਉੱਤਮ ਬਖਤੀ ਹਨ, ਇਸ ਲਈ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ। ਜਪ ਮਨ ਨਾਮ ਹਰ ਸਰਣੀ, ਕਿ ਐ ਮਨਾ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ। ਤੇ ਨਾਲ ਹੀ ਸਤਿਗੁਰੂ ਕਹਿੰਦੇ ਨੇ ਹਰ ਸਰਣੀ ਤੇ ਵਾਹਿਗੁਰੂ ਦੀ ਸ਼ਰਨ ਵਿੱਚ ਵੀ ਪੈ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਤੇ ਉਹਦੀ ਹੀ ਸ਼ਰਨ ਵਿੱਚ ਪੈ। ਇਹ ਨਾ ਹੋਵੇ ਅਸੀਂ ਸ਼ਰਨ ਕਿਸੇ ਦੀ ਹੋਰ ਪਈਏ ਤੇ ਨਾਮ ਕਿਸੇ ਦਾ ਹੋਰ ਜਪੀਏ, ਐਸੀ ਗੱਲ ਨਹੀਂ ਹੋਣੀ ਚਾਹੀਦੀ। ਕਿਉਂਕਿ ਕੁਝ ਸਾਡੇ ਵਿੱਚ ਇਹੋ ਜਿਹੇ ਵੀ ਭੁੱਲੜ ਲੋਕ ਨੇ ਵੀ ਮੱਥਾ ਗੁਰੂ ਮਹਾਰਾਜ ਨੂੰ ਵੀ ਟੇਕ ਲੈਂਦੇ ਨੇ ਤੇ ਫਿਰ ਦੂਜੇ ਪਾਸੇ ਮਣੀਆਂ ਮਸਾਣੀਆਂ ਵਾਲਿਆਂ ਕੋਲ ਵੀ ਚਲੇ ਜਾਂਦੇ ਨੇ, ਜੰਤਰਾਂ ਮੰਤਰਾਂ ਵਾਲਿਆਂ ਕੋਲ ਵੀ ਚਲੇ ਜਾਂਦੇ ਨੇ। ਨਹੀਂ, ਗੁਰਸਿੱਖ ਨੂੰ ਆਪਣੇ ਗੁਰੂ ਤੇ ਹੀ ਭਰੋਸਾ ਹੋਣਾ ਚਾਹੀਦਾ। ਤਰ ਜੀਰੇ ਇੱਕ ਟੇਕ ਤੋਂ ਲਾਹੇ ਬਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਕਲਗੀਧਰ ਪਾਤਸ਼ਾਹ ਨੇ ਕਿੰਨਾ ਸੁੰਦਰ ਉਪਦੇਸ਼ ਦਿੱਤਾ ਹੈ, ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜਿਅਸ ਗੋਬਿੰਦ ਦਾਸ ਤੁਹਾਰ। ਸਾਨੂੰ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਲੈਣੀ ਚਾਹੀਦੀ ਹੈ। ਸੰਸਾਰ ਸਾਗਰ ਤਾਰ ਤਾਰਨ ਰਾਮ ਨਾਮ ਕਰ ਕਰਨੀ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦਾ ਨਾਮ ਇੱਕ ਜਹਾਜ਼ ਹੈ, ਸੰਸਾਰ ਸਾਗਰ ਸੰਸਾਰ ਸਮੁੰਦਰ ਹੈ। ਇਸ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ, ਤਾਰਨ ਦਾ ਅਰਥ ਹੈ ਜਹਾਜ਼, ਇਸ ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਜਹਾਜ਼ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮਦੇ ਗੁਰ ਪਾਰਿਓ ਤਾਰਨ ਹਾਰ, ਰਾਮ ਨਾਮ ਕਰ ਕਰਨੀ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦਾ ਨਾਮ ਜਪ, ਰਾਮ ਦਾ ਅਰਥ ਹੁੰਦਾ ਜਪਣਾ ਉਚਾਰਨ ਕਰਨਾ। ਐ ਮਨ ਤੂੰ ਵਾਹਿਗੁਰੂ ਦਾ ਨਾਮ ਜਪ ਕਰ ਕਰਨੀ, ਇਹ ਸਭ ਤੋਂ ਉੱਤਮ ਕਰਨੀ ਹੈ। ਨਾਮ ਜਪਣਾ ਇਹ ਸਭ ਤੋਂ ਉੱਤਮ ਭਗਤੀ ਹੈ। ਕਰਨੀ ਦਾ ਅਰਥ ਭਗਤੀ ਵੀ ਹੈ ਤੇ ਕਰਨੀ ਦਾ ਅਰਥ ਕਿਰਤ ਵੀ ਹੈ। ਵਾਹਿਗੁਰੂ ਦਾ ਨਾਮ ਜਪਣਾ ਹੀ ਸਭ ਤੋਂ ਉੱਤਮ ਕਰਨੀ ਹੈ, ਸਭ ਤੋਂ ਸ੍ਰੇਸ਼ਟ ਭਗਤੀ ਹੈ। ਇਸ ਲਈ ਐ ਮਨ ਤੈਨੂੰ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ ਤੇ ਨਾਲ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਰਹਿਣਾ ਚਾਹੀਦਾ ਹੈ। ਲੋ ਹੁਣ ਆਰੰਭ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪ੍ਰਭੂ ਦੇ ਪਿਆਰ ਵਾਲਿਆਂ ਦੀ ਅਵਸਥਾ ਬਿਆਨ ਕਰਨ ਲੱਗੇ ਨੇ। ਸੰਗਤਾਂ ਪ੍ਰੇਮ ਦੇ ਨਾਲ ਬਾਣੀ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਭਗਤ ਪ੍ਰੇਮ ਆਰਾਧਤੰ ਸੱਚ ਪਿਆਸ ਪਰਮ ਹਿਤੰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਹਨ, ਸੱਚ ਪਿਆਸ, ਜਿਨ੍ਹਾਂ ਦੇ ਮਨ ਦੇ ਵਿੱਚ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਮਿਲਣ ਦੀ ਪਿਆਸ ਹੈ, ਤੜਪ ਹੈ, ਤੇ ਪਰਮ ਹਿਤੰ, ਜਿਨ੍ਹਾਂ ਦਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਵੱਡਾ ਹਿਤ ਪ੍ਰੇਮ ਵੀ ਹੈ। ਮਨ ਦੇ ਵਿੱਚ ਸੱਚੀ ਪਿਆਸ ਵੀ ਹੈ ਤੇ ਨਾਲ ਮਿਲਣ ਦਾ ਬੜਾ ਚਾਉ ਤੇ ਉਮਾ ਵੀ ਹੈ। ਭਗਤ ਪ੍ਰੇਮ ਆਰਾਧਤੰ ਤੇ ਉਹ ਪ੍ਰੇਮਾ ਭਗਤੀ ਦੁਆਰਾ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰਦੇ ਨੇ, ਆਰਾਧਦੇ ਨੇ। ਆਰਾਧਨਾ ਚੇਤੇ ਕਰਨਾ, ਜਿਨ੍ਹਾਂ ਦੇ ਮਨ ਦੇ ਵਿੱਚ ਸੱਚ ਨੂੰ ਮਿਲਣ ਦੀ ਪਿਆਸ ਹੈ, ਤੜਪ ਹੈ, ਤੇ ਜਿਨ੍ਹਾਂ ਦਾ ਉਹ ਸੱਚ ਦੇ ਨਾਲ ਪਰਮ ਹਿਤ ਪਿਆਰ ਹੈ, ਉਹ ਪ੍ਰੇਮਾ ਭਗਤੀ ਦੁਆਰਾ ਹਰ ਵੇਲੇ ਉਸਨੂੰ ਆਰਾਧਦੇ ਨੇ, ਯਾਦ ਕਰਦੇ ਰਹਿੰਦੇ ਹਨ।
ਬਿਲ ਲਾਪ ਬਿਲ ਬੇਨੰਤੀਆ ਸੁਖ ਪਾਏ ਚਿਤ ਹਿਤੰ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ ਫਿਰ ਉਹ ਗੁਰਮੁਖ ਪਿਆਰੇ ਵਾਹਿਗੁਰੂ ਦੇ ਪਿਆਰ ਦੇ ਵਿੱਚ ਬਿਲ ਲਾਪ ਰੋਂਦੇ ਵੀ ਨੇ, ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ। ਬਿਲ ਲਾਪ ਬਿਲ ਬੇਨੰਤੀਆ, ਉਹ ਰੋ ਰੋ ਕੇ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਦੇ ਨੇ। ਹੇ ਵਾਹਿਗੁਰੂ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰਿਓ ਪਾਵੋ ਡੁੱਬਦੇ ਪੱਥਰ ਤਾਰੇ, ਕਹੋ ਕਹਾਂ ਆਪਣੀ ਅਦਮਾਈ। ਇਸ ਤਰ੍ਹਾਂ ਉਹ ਰੋ ਰੋ ਕੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਵੈਰਾਗ ਦੇ ਵਿੱਚ ਬੇਨਤੀਆਂ ਕਰਦੇ ਨੇ। ਸੁਖ ਪਾਏ ਚਿਤ ਹਿਤੰ, ਤੇ ਫਿਰ ਉਹਨਾਂ ਦੇ ਚਿੱਤ ਦੇ ਅੰਦਰ ਪਾਏ ਭਾਵਨਾ ਵੀ ਹੁੰਦੀ ਹੈ ਤੇ ਹਿਤੰ ਪ੍ਰੇਮ ਵੀ ਹੁੰਦਾ ਤੇ ਫਿਰ ਉਹਨਾਂ ਨੂੰ ਵਾਹਿਗੁਰੂ ਦੀ ਕਿਰਪਾ ਦੁਆਰਾ ਆਤਮਕ ਸੁਖ ਪ੍ਰਾਪਤ ਹੁੰਦਾ ਹੈ।
ਜਪ ਮਨ ਨਾਮ ਹਰ ਸਰਣੀ ਸੰਸਾਰ ਸਾਗਰ ਤਾਰ ਤਾਰਨ ਰਾਮ ਨਾਮ ਕਰ ਕਰਣੀ ਰਹਾਉ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਨੇ ਜਪ ਮਨ ਨਾਮ ਕਿ ਐ ਮਨਾ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਤੇ ਹਰ ਸਰਣੀ ਤੇ ਹਮੇਸ਼ਾ ਲਈ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿਚ ਪਿਆਰ ਹੈ। ਇਹ ਮਨ ਨੂੰ ਸਿੱਖਿਆ ਹੈ ਹਰ ਵੇਲੇ ਨਾਮ ਜਪ ਤੇ ਨਾਲ ਉਹਦੀ ਸ਼ਰਨ ਵਿਚ ਪਿਆਰ ਹੈ। ਸੰਸਾਰ ਸਾਗਰ ਤਾਰ ਤਾਰਨ ਕਿਉਂਕਿ ਵਾਹਿਗੁਰੂ ਪਰਮੇਸ਼ਰ ਦਾ ਨਾਮ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਜਹਾਜ਼ ਹੈ ਤੇ ਸੰਸਾਰ ਇੱਕ ਸਮੁੰਦਰ ਹੈ। ਸੰਸਾਰ ਸਾਗਰ ਤਾਰ ਤਾਰਨ ਸੰਸਾਰ ਇੱਕ ਸਮੁੰਦਰ ਹੈ ਤੇ ਇਸ ਤੋਂ ਤਾਰਨ ਲਈ ਵਾਹਿਗੁਰੂ ਦਾ ਨਾਮ ਇੱਕ ਜਹਾਜ਼ ਹੈ। ਰਾਮ ਨਾਮ ਕਰ ਕਰਨੀ ਐ ਮਨ ਤੂੰ ਉਸ ਵਾਹਿਗੁਰੂ ਦਾ ਨਾਮ ਜਪ ਤੇ ਇਹੀ ਸਭ ਤੋਂ ਉੱਤਮ ਕਰਨੀ ਹੈ, ਇਹੀ ਸਭ ਤੋਂ ਉੱਤਮ ਭਗਤੀ ਹੈ, ਇਹੀ ਸਰਵੋਤਮ ਸਭ ਤੋਂ ਸ੍ਰੇਸ਼ਟ ਕਿਰਤ ਹੈ, ਇਹ ਹਰ ਵੇਲੇ ਕਰਦਾ ਰਿਹਾ ਕਰ।
ਏ ਮਨ ਮਿਰਤ ਸੁਭ ਚਿੰਤਨ ਗੁਰ ਸ਼ਬਦ ਹਰ ਰਮਣ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਹਾਉ ਬਿਸਰਾਮ ਦੇ ਕੇ ਅੱਗੇ ਫਰਮਾਉਂਦੇ ਹਨ। ਇਹ ਮਨ ਮਿਰਤ ਸੁਭ ਚਿੰਤਨ ਕਹਿੰਦੇ ਐ ਮਨਾ ਤੂੰ ਤੇ ਮਿਰਤ ਅਰਥ ਮੁਰਦਾ ਹੋਇਆ ਪਿਆ। ਸ਼ੁਭ ਚਿੰਤਨ ਤੂੰ ਸ਼ੁਭ ਚਿੰਤਨ ਕਰ। ਐ ਮਨ ਤੂੰ ਤੇ ਮੁਰਦਾ ਹੋਇਆ ਪਿਆ, ਮਰਿਆ ਪਿਆ ਹੈ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਭ ਚਿੰਤਨ ਕਰਿਆ ਕਰ। ਕਿਵੇਂ ਕਰਾਂ ਜੀ? ਗੁਰ ਸ਼ਬਦ ਹਰ ਰਮਣ, ਗੁਰੂ ਕੇ ਸ਼ਬਦ ਰਾਹੀਂ ਹਰ ਰਮਣ ਤੂੰ ਹਰ ਵੇਲੇ ਵਾਹਿਗੁਰੂ 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 ਨਾਮ ਜਪਿਆ ਕਰ।
ਮਤ ਤਤ ਗਿਆਨ ਕਲਿਆਣ ਨਿਧਾਨ ਹਰ ਨਾਮ ਮਨ ਰਮਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨ ਜਦੋਂ ਤੂੰ ਗੁਰੂ ਸ਼ਬਦ ਰਾਹੀਂ ਵਾਹਿਗੁਰੂ ਦਾ ਨਾਮ ਜਪੇਗਾ, ਮਤ ਤਤ ਗਿਆਨ ਤੈਨੂੰ ਬੁੱਧੀ ਵੀ ਤਤ ਗਿਆਨ ਯਥਾਰਥ ਗਿਆਨ ਪ੍ਰਾਪਤ ਹੋਵੇਗਾ ਤੇ ਇਸ ਦੇ ਨਾਲ ਹੀ ਕਲਿਆਣ ਨਿਧਾਨ ਕਲਿਆਣ ਦਾ ਖਜ਼ਾਨਾ ਕੌਣ ਹੈ? ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ, ਉਹ ਵੀ ਤੈਨੂੰ ਮਿਲ ਜਾਵੇਗਾ। ਹਰ ਨਾਮ ਮਨ ਰਮਣ ਕਿ ਹੇ ਭਾਈ ਤੂੰ ਆਪਣੇ ਮਨ ਵਿੱਚ ਹਰ ਵੇਲੇ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰਕੇ ਤੇ ਤੈਨੂੰ ਯਥਾਰਥ ਗਿਆਨ ਵਾਲੀ ਬੁੱਧੀ ਤੇ ਕਲਿਆਣ ਦਾ ਖਜ਼ਾਨਾ ਵਾਹਿਗੁਰੂ ਪਰਮੇਸ਼ਰ ਮਿਲ ਜਾਵੇਗਾ।
ਚਲ ਚਿਤ ਵੈਤ ਭ੍ਰਮਾ ਭ੍ਰਮੰ ਜਗ ਮੋਹ ਮਗਨ ਹਿਤੰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਚਲ ਚਿਤ ਵੈਤ ਭ੍ਰਮਾ ਭ੍ਰਮੰ ਵੀ ਇਹ ਜਿਹੜਾ ਜੀਵ ਦਾ ਚਿਤ ਹੈ, ਚਲ ਦਾ ਅਰਥ ਇਹ ਬੜਾ ਹੀ ਚੰਚਲ ਹੈ, ਚਲਾਏ ਮਾਨ ਹੈ। ਚਲ ਚਿਤ ਇਹ ਚੰਚਲ ਚਿਤ, ਇਹ ਵੈਤ ਦਾ ਅਰਥ ਹੈ ਧਨ, ਪ੍ਰਮਾ ਪ੍ਰਮੰਗ ਭਰਮ ਦੇ ਵਿਚ ਪੈ ਕੇ ਇਹ ਜਿਹੜਾ ਸਾਡਾ ਚਿੱਤ ਹੈ ਚੰਚਲ ਹੋ ਕੇ ਤੇ ਧਨ ਦੇ ਪਿੱਛੇ ਹੀ ਭਰਮ ਦਾ ਫਿਰਦਾ ਹੈ, ਜਿਵੇਂ ਭੌਰਾ ਫੁੱਲਾਂ ਤੇ ਮੰਡਰਾਉਂਦਾ ਹੈ, ਇਸੇ ਤਰ੍ਹਾਂ ਸਾਡਾ ਚਿੱਤ ਚੰਚਲ ਹੋ ਕੇ ਧਨ ਉੱਤੇ ਮਾਇਆ ਦੇ ਉੱਤੇ ਹਮੇਸ਼ਾ ਲਈ ਚੱਕਰ ਕੱਟਦਾ ਰਹਿੰਦਾ ਹੈ। ਜਗ ਮੋਹ ਮਗਨ ਹਿਤੰ, ਹਾਜ਼ੂਰ ਕਹਿੰਦੇ ਨੇ ਇਹ ਜਿਹੜਾ ਸੰਸਾਰ ਹੈ ਮਾਇਆ ਮੋਹ ਦੇ ਵਿੱਚ ਮਗਨ ਹੋਇਆ ਹੋਇਆ ਹਿਤੰ ਮਾਇਆ ਦੇ ਨਾਲ ਹੀ ਹਿਤੰ ਪ੍ਰੇਮ ਕਰ ਰਿਹਾ ਹੈ।
ਹਰ ਨਾਮ ਭਗਤ ਦਿੜੰ ਮਤੀ ਗੁਰ ਵਾਕ ਸ਼ਬਦ ਰਤੰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਨਾ ਗੁਰਵਾਕ ਸ਼ਬਦ ਰਤੰ, ਗੁਰੂ ਕੇ ਵਾਕ ਬਚਨਾ ਰਾਹੀਂ ਸ਼ਬਦ ਰਤੰ ਸ਼ਬਦ ਨਾਲ ਪਿਆਰ ਕਰ। ਜਦੋਂ ਗੁਰੂ ਕੇ ਬਚਨਾ ਰਾਹੀਂ ਗੁਰੂ ਸ਼ਬਦ ਦੇ ਰੰਗ ਵਿੱਚ ਰੰਗਿਆ ਜਾਵੇਗਾ, ਦਿੜੰਗ ਮਤੀ, ਫਿਰ ਗੁਰੂ ਦੀ ਮਤ ਦ੍ਰਿੜ ਹੋ ਜਾਵੇਗੀ। ਫਿਰ ਨਾਮ ਭਗਤ, ਫਿਰ ਤੈਨੂੰ ਪਤਾ ਲੱਗੇਗਾ ਕਿ ਵਾਹਿਗੁਰੂ ਦਾ ਨਾਮ ਤੇ ਉਹਦੀ ਭਗਤੀ ਹੀ ਫਿਰ ਹਮੇਸ਼ਾ ਸਿਰ ਰਹਿਣ ਵਾਲੀ ਵਸਤੂ ਹੈ, ਇਸ ਤੋਂ ਬਿਨਾਂ ਬਾਕੀ ਸਾਰੀਆਂ ਗੱਲਾਂ ਝੂਠੀਆਂ ਹਨ।
ਪਰਮਾਤ ਭਰਮ ਨਾ ਚੁਕਾਈ ਜਗ ਜਨਮ ਵਿਆਦ ਖਪੰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਸਾਡਾ ਹੋਰ ਵੀ ਭੁਲੇਖਾ ਦੂਰ ਕਰਦੇ ਹਨ। ਬਹੁਤੇ ਲੋਕ ਤੀਰਥਾਂ ਦੀ ਯਾਤਰਾ ਵੀ ਕਰਦੇ ਨੇ ਬਈ ਇਹਦੇ ਨਾਲ ਸਾਨੂੰ ਮੁਕਤੀ ਮਿਲ ਜਾਵੇਗੀ, ਪਰ ਹਜ਼ੂਰ ਕਹਿੰਦੇ ਪਰਮਾਤ ਭਰਮ ਨਾ ਚੁੱਕੇ। ਚਾਹੇ ਜਿੰਨਾ ਮਰਜ਼ੀ ਤੀਰਥਾਂ ਤੇ ਕੋਈ ਚੱਕਰ ਕੱਟਦਾ ਰਹੇ ਪਰ ਉਹਦਾ ਭਰਮ ਨਹੀਂ ਨਿਵਰਤ ਹੋ ਸਕਦਾ। ਜਗ ਜਨਮ ਵਿਆਦ ਖਪੰ, ਇਹ ਜਿਹੜਾ ਜਗਤ ਹੈ ਜਨਮ ਲੈ ਕੇ ਤੇ ਵਿਆਦ ਖਪੰ ਤੇ ਫਿਰ ਇਹ ਕਈ ਸਰੀਰਕ ਤੇ ਮਾਨਸਿਕ ਰੋਗਾਂ ਦੇ ਵਿੱਚ ਹੀ ਖਪੰ ਨਾਸ ਹੁੰਦਾ ਹੈ।
ਅਸਥਾਨ ਹਰ ਨਿਹ ਕੇਵਲੰ ਸਤ ਮਤੀ ਨਾਮ ਤਪੰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸਥਾਨ ਹਰ ਨਿਹ ਕੇਵਲੰ, ਨਿਹ ਕੇਵਲ ਨਿਹ ਕੇਵਲੰ ਦਾ ਅਰਥ ਹੈ ਸ਼ੁੱਧ, ਤੇ ਕੁਛ ਨਵੇਂ ਵਿਦਵਾਨਾਂ ਨੇ ਨਿਹ ਕੇਵਲੰ ਦਾ ਅਰਥ ਕੀਤਾ ਵਾਸ਼ਨਾ ਤੋਂ ਰਹਿਤ। ਅਸਥਾਨ ਹਰ ਨਿਹ ਕੇਵਲੰ ਬਈ ਉਸ ਅਕਾਲ ਪੁਰਖ ਵਾਹਿਗੁਰੂ ਜੋ ਸ਼ੁੱਧ ਸਰੂਪ ਹੈ ਉਹਦਾ ਜੋ ਆਪਣਾ ਰਹਿਣ ਦਾ ਅਸਥਾਨ ਹੈ ਉਹ ਅਸਥਾਨ ਕਿਹੜਾ ਹੈ? ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖਿਆ ਨਦਰ ਨਿਹਾਲ। ਅਸਥਾਨ ਹਰ ਨਿਹ ਕੇਵਲੰ ਉਹ ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਦਾ ਅਸਥਾਨ ਸੱਚਖੰਡ ਹੈ। ਸਤਮਤੀ ਨਾਮ ਤਪੰ ਤੇ ਜਿਹੜੇ ਗੁਰਮੁਖ ਵਿਅਕਤੀ ਨੇ ਉਹ ਸਤਮਤੀ ਬਈ ਜਿਹੜੀ ਸੱਚੀ ਮਤ ਹੈ ਗੁਰੂ ਦੀ ਉਹਨੂੰ ਧਾਰਨ ਕਰਕੇ ਨਾਮ ਤਪੰ ਵਾਹਿਗੁਰੂ ਦਾ ਨਾਮ ਜਪਦੇ ਨੇ ਤੇ ਨਾਲ ਤਪੰ ਦਾ ਅਰਥ ਗੁਰੂ ਕੀ ਸੇਵਾ ਵੀ ਕਰਦੇ ਨੇ, ਕਿਉਂਕਿ ਤਪ ਗੁਰੂ ਕੀ ਸੇਵਾ ਹੀ ਸਭ ਤੋਂ ਉੱਤਮ ਹੈ। ਗੁਰ ਸੇਵਾ ਤਪਾਂ ਸਿਰ ਤਪਸਾਰ, ਪੁਰਾਣੇ ਸਮੇਂ ਦੇ ਵਿੱਚ ਲੋਕੀ ਤਪ ਕਰਦੇ ਸਨ, ਧੂਣੀਆਂ ਸੇਕਣੀਆਂ, ਸਿਆਲ ਦੀ ਰੁੱਤ ਵਿੱਚ ਜਲ ਧਾਰੇ ਕਰਨੇ, ਪੁੱਠੇ ਲਟਕਣਾ, ਕਪਾਲੀ ਆਸਣ ਲਾਉਣਾ, ਇੱਕ ਲੱਤ ਦੇ ਪਾਰ ਖੜੇ ਰਹਿਣਾ ਤੇ ਜਾਂ ਕੱਪੜੇ ਲਾ ਕੇ ਨਗਨ ਹੋ ਕੇ ਸੰਸਾਰ ਦੇ ਵਿੱਚ ਵਿਚਰਨਾ, ਇਸ ਤਰ੍ਹਾਂ ਦੇ ਲੋਕੀ ਤਪ ਕਰਦੇ ਸਨ, ਪਰ ਉਸ ਤਪ ਦਾ ਕਿਸੇ ਨੂੰ ਕੋਈ ਲਾਭ ਨਹੀਂ ਸੀ ਮਿਲ ਸਕਦਾ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਲੋਕਾਂ ਨੂੰ ਸਮਝਾਇਆ ਭਈ ਤੁਹਾਨੂੰ ਉਹ ਕੰਮ ਕਰਨਾ ਚਾਹੀਦਾ ਜਿਹਦੇ ਨਾਲ ਕੁਛ ਤੁਹਾਨੂੰ ਵੀ ਲਾਭ ਹੋਵੇ ਤੇ ਦੂਸਰਿਆਂ ਨੂੰ ਵੀ ਲਾਭ ਪਹੁੰਚੇ। ਤੇ ਜਿਹੜਾ ਇਹੋ ਜਿਹੇ ਤਪ ਕਰਦੇ ਨੇ ਧੂਣੀਆਂ ਸੇਕਣੀਆਂ ਜਲ ਧਾਰੇ ਕਰਨੇ, ਇਹਦਾ ਨਾ ਆਪ ਨੂੰ ਲਾਭ ਤੇ ਨਾ ਹੀ ਦੂਸਰੇ ਨੂੰ ਕੋਈ ਲਾਭ ਮਿਲਦਾ ਸੀ, ਬਲਕਿ ਆਪਣੇ ਆਪ ਨੂੰ ਦੁੱਖ ਤਾਂ ਜ਼ਰੂਰ ਮਿਲਦਾ ਸੀ, ਖੇਚਲ ਵੀ ਕਰਨੀ ਪੈਂਦੀ ਸੀ। ਤੇ ਸਤਿਗੁਰੂ ਨੇ ਇਹਦੀ ਥਾਂ ਤੇ ਗੁਰਸਿੱਖ ਨੂੰ ਆਖਿਆ, ਗੁਰਸਿੱਖਾ ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹੋ ਪਛਾਣਿਆ ਸੀ। ਤੂੰ ਧਰਮ ਦੀ ਕਿਰਤ ਕਰ, ਧਰਮ ਦੀ ਕਿਰਤ ਇਹ ਕਲਯੁਗ ਦਾ ਤਪ ਹੈ ਤੇ ਬਾਕੀ ਜਿਹੜੀ ਗੁਰੂ ਦੀ ਸੇਵਾ ਹੈ ਇਹ ਉਸ ਤੋਂ ਵੀ ਮਹਾਨ ਹੈ। ਗੁਰ ਸੇਵਾ ਤਪਾਂ ਸਿਰ ਤਪ ਸਾਰ ਲਿਖਿਆ ਹੈ, ਗੁਰੂ ਦੀ ਸੇਵਾ ਤਪਾਂ ਵਿੱਚੋਂ ਸ਼੍ਰੋਮਣੀ ਤਪ ਹੈ। ਲੋ ਹਜ਼ੂਰ ਕਹਿੰਦੇ ਨੇ ਜਿਹੜੇ ਗੁਰਮੁਖ ਨੇ ਸਤਮਤੀ ਗੁਰੂ ਦੀ ਸਤਮਤੀ ਯਥਾਰਥ ਸਿੱਖਿਆ ਨੂੰ ਧਾਰਨ ਕਰਕੇ ਵਾਹਿਗੁਰੂ ਦਾ ਨਾਮ ਜਪਦੇ ਹਨ ਤੇ ਨਾਲ ਤਪੰ ਗੁਰੂ ਦੀ ਸੇਵਾ ਕਰਦੇ ਹਨ।